ਸਤਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਲੋਕ ਮੰਦਨੀ ਅਨੁਕਵਾਰ ਦਾ ਦਿਹਾੜਾ ਜਾਣਦੇ ਹੋਏ ਆਪ ਦੂਰ ਦਰਾਜ ਤੋਂ ਇੱਥੇ ਪਹੁੰਚੇ ਹੋ। ਜਿਵੇਂ ਕੋਈ ਕਦਮ ਚੱਲ ਕੇ ਆਉਂਦਾ ਬਹੁਤ ਵਾਰੀ ਮੈਂ ਬੇਨਤੀ ਕਰਕੇ ਦੱਸਿਆ ਹੁਣੇ ਤੁਸੀਂ ਪੜ੍ਹਦੇ ਸੀ ਚਰਨ ਛਨ ਬੁਰੇਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਵੇਲੇ ਤੁਹਾਡੀ ਯਾਤਰਾ ਸਫਲ ਹੁੰਦੀ ਹੈ, ਫਲ ਮਿਲਦਾ, ਫਲ ਇੰਨਾ ਜਾ ਰਿਹਾ ਕਿ ਕੁਛ ਵੀ ਮੰਗੀ ਜਾਓ ਉਹ ਪ੍ਰਾਪਤ ਹੋ ਜਾਂਦਾ ਜੇ ਮਨ ਚਿੱਤ ਲਾ ਕੇ ਪੂਰੀ ਵਿਧੀ ਦੇ ਨਾਲ ਸਤਸੰਗ ਕਰ ਲਿਆ ਜਾਵੇ। ਕੋਈ ਐਸੀ ਦੁਨੀਆਂ ਦੀ ਚੀਜ਼ ਨਹੀਂ ਹੈ ਜਿਹੜੀ ਨਾ ਮਿਲਦੀ ਹੋਵੇ, ਪਰ ਦੂਜੇ ਪਾਸਿਓਂ ਪੂਰੀ ਵਿਧੀ ਹੋਣੀ ਚਾਹੀਦੀ ਹੈ। ਵਿਧੀ ਤੋਂ ਬਗੈਰ ਤਾਂ ਆਵਾਜ਼ਾਂ ਨਹੀਂ ਵੱਜਦਾ, ਇਹਦੀਆਂ ਵੀ ਸੁਰਾਂ ਦਬਣੀਆਂ ਪੈਂਦੀਆਂ, ਬੋਲ ਲਾਉਣਾ ਪੈਂਦਾ ਨਾਲ। ਸੋ ਵਿਧੀ ਇਹ ਹੋਇਆ ਕਰਦੀ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਰੂਤਾਂ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਹੁਣ ਆਗਿਆ ਤਾਂ ਸਤ ਕਰਕੇ ਮੰਨ ਲਈ, ਗੁਰੂ ਕਹਿੰਦਾ ਹੁਣ ਕਰ, ਉਹ ਵੀ ਆਗਿਆ। ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਆਗਿਆ ਮੰਨਣਾ ਹੋਇਆ ਕਰ। ਜਦ ਤੁਸੀਂ ਇਸ ਭਾਵਨਾ ਦੇ ਨਾਲ ਆਉਂਗੇ, ਜਦ ਤੋਂ ਤੁਸੀਂ ਕੱਲ੍ਹ ਤੋਂ ਤਿਆਰੀਆਂ ਸ਼ੁਰੂ ਕਰੀਆਂ ਵੀ ਰਤਵਾੜਾ ਸਾਹਿਬ ਜਾਣਾ, ਉਸ ਵੇਲੇ ਤੋਂ ਤੁਹਾਡਾ ਸਮਾਂ ਗੁਰੂ ਦੇ ਘਰ ਵਿੱਚ ਲੇਖੇ ਵਿੱਚ ਪੈਣਾ ਸ਼ੁਰੂ ਹੋ ਗਿਆ। ਜਦ ਤੱਕ ਤੁਸੀਂ ਘਰ ਪਹੁੰਚੋਗੇ, ਜਿੰਨਾ ਚਿਰ ਸਤਸੰਗ ਯਾਦ ਹੈ ਤੁਹਾਡਾ ਸਮਾਂ ਲੇਖੇ 'ਚ ਪਈ ਜਾਏ, ਕਿੱਦਾਂ ਬੜਾ ਫਲ ਹੈ। ਇਹਦੇ ਵਿੱਚ ਜੇ ਕੁਛ ਮੰਗ ਵੀ ਲਓ ਉਹ ਵੀ ਮਿਲ ਜਾਂਦਾ, ਕਿਉਂਕਿ ਫਲ ਬਹੁਤਾ ਵੱਡਾ ਹੈ। ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਸੋ ਆਪ ਸਾਰੇ ਦੂਰ ਦਰਾਜ ਤੋਂ ਆਏ ਹੋ, ਭਾਗਾਂ ਤੋਂ ਸਤਸੰਗ ਨਹੀਂ ਮਿਲਿਆ ਕਰਦਾ। ਹੋਰ ਦੁਨੀਆਂ ਦੀਆਂ ਚੀਜ਼ਾਂ ਮਿਲ ਜਾਂਦੀਆਂ, ਸਤਸੰਗ ਨਹੀਂ ਮਿਲਦਾ। ਸਤਸੰਗ ਵਾਸਤੇ ਪੂਰਵਲੇ ਕਰਮਾਂ ਦਾ ਹੋਣਾ ਜ਼ਰੂਰੀ ਹੁੰਦਾ। ਉਹ ਜਾਂ ਸਮਾਂ ਦੇਣ ਵਾਸਤੇ ਪ੍ਰਤੱਖ ਹੁੰਦੇ ਨੇ, ਜਿਵੇਂ ਆਪਣੇ ਧਰਤੀ ਦੇ ਵਿੱਚ ਬੀਜ ਪਿਆ ਗੁੱਲੀ ਡੰਡੇ ਦਾ, ਚੌਲਾਂ ਦੀ ਫਸਲ ਧਾਨਾਂ ਦੀ ਲੈ ਚੁੱਕੀਆਂ ਪਰ ਉਹ ਹਰਾ ਨਹੀਂ ਹੋਇਆ। ਉਹ ਜਦ ਕਣਕ ਬੀਜਾਂਗੇ ਉਹ ਜਦੇ ਹਰਾ ਹੋ ਜਾਣਾ, ਕਿਉਂਕਿ ਸਮਾਂ ਆ ਗਿਆ ਉਹਦਾ। ਐਵੇਂ ਜਿਵੇਂ ਹੀ ਇਹ ਜਿਹੜੇ ਸਤਯੁਗ ਦੇ ਕੀਤੇ ਹੋਏ ਕਰਮ, ਤ੍ਰੇਤੇ ਦੇ ਕੀਤੇ ਹੋਏ, ਦੁਆਪਰ ਦੇ ਕੀਤੇ ਹੋਏ, ਉਹ ਪੁੰਨ ਦੇਣ ਵਾਸਤੇ ਤਿਆਰ ਹੋ ਗਏ ਪੂਰਾ, ਉਸ ਵੇਲੇ ਸਤਸੰਗ ਮਿਲਦਾ। ਸਭ ਤੋਂ ਪਹਿਲਾਂ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਗਏ ਜੀ। ਭਾਗ ਤੋਂ ਬਿਨਾਂ ਸਤਸੰਗ ਦੀ ਪ੍ਰਾਪਤੀ। ਕੱਲ੍ਹ ਮੈਂ ਬੇਨਤੀ ਕਰਦਾ ਸੀ ਗੁਰੂ ਸੰਦੇਸ਼ ਪਿਤਾ, ਲਗਾਤਾਰ ਇੱਕ ਹਫ਼ਤੇ ਤੋਂ ਵੀ ਵੱਧ ਐਤਵਾਰ ਪਿਛਲੇ ਤੋਂ ਤੋੜਦੇ ਸਾਰੇ ਦੀਵਾਨ, ਕੱਲ੍ਹ ਦਾ ਦੀਵਾਨ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਦੀ ਯਾਦ ਵਿੱਚ ਸਮਰਪਣ ਹੋ ਰਹੇ। ਉਹਨਾਂ ਦੇ ਜੀਵਨ ਕੌਤਕ ਅਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਸ ਦੇ ਉੱਤੇ ਆਪਾਂ ਵਚਨ ਕਰ ਰਹੇ ਹਾਂ। ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਰਾਏਪੁਰ ਰਾਣੀ ਦੇ ਵਿੱਚ ਇੱਕ ਬਹੁਤ ਅਮੀਰ ਖਾਨਦਾਨ ਰਹਿੰਦਾ ਸੀ, ਉਹ ਬੜੇ ਸੋਝ ਵਾਲੇ ਸਨ। ਆਪਣਾ ਬਗੀਚਾ ਸੀ ਘਰ ਦੇ ਨਾਲ, ਉਹਦੇ ਵਿੱਚ ਰੰਗਾਂ ਰੰਗਾਂ ਦੇ ਫੁੱਲ ਉਗਾਇਆ ਕਰਦੇ ਸੀ। ਜਿਹੜੇ ਫੁੱਲ ਕਿਤੋਂ ਨਹੀਂ ਸੀ ਮਿਲਦੇ ਉਹ ਬੜੇ ਤਰੀਕਿਆਂ ਦੇ ਨਾਲ ਬਣਾ ਪੈਦਾ ਕਰ ਲਿਆ ਕਰਦੇ। ਉੱਥੇ ਸ਼ੀਸ਼ੇ ਦੀਆਂ ਛੱਤਾਂ ਪਾਈਆਂ ਹੋਈਆਂ ਸੀ, ਸੂਰਜ ਦੀ ਨਿੱਘ ਡਬਲ ਹੋ ਕੇ ਜਾਂਦੀ ਹੈ ਸ਼ੀਸ਼ੇ ਵਿੱਚ, ਫਿਰ ਰਾਤ ਨੂੰ ਠੰਡ ਦੇ ਉੱਤੇ ਸ਼ੀਸ਼ਿਆਂ ਨੂੰ ਕੱਪੜੇ ਪਾ ਕੇ ਢੱਕ ਦਿੱਤਾ ਜਾਂਦਾ, ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਅਤੇ ਅੰਦਰ ਕੋਈ ਅੱਗ ਵਗੈਰਾ ਜਾਲਾ ਦਿੱਤੀ ਜਾਂਦੀ, ਤਾਂ ਕਿ 19 ਡਿਗਰੀ ਦੀ ਉੱਥੇ ਗਰਮੀ ਰਹੇ ਜਿਹਨੀ ਬੂਟਿਆਂ ਨੂੰ ਚਾਹੀਦੀ ਹੈ। ਮਹੀਨਾ ਸਰਦੀ ਦਾ ਹੈ ਅਤੇ ਬੂਟੇ ਗਰਮੀ ਦੇ ਪੈਦਾ ਹੋ ਰਹੇ ਨੇ। ਇਸ ਤਰ੍ਹਾਂ ਦੇ ਨਾਲ ਕੋਈ ਮਹਾਤਮਾ ਮਿਲਿਆ, ਇਹਨਾਂ ਨੇ ਉਹਨਾਂ ਕੋਲ ਪ੍ਰਸ਼ਨ ਕਰਿਆ ਵੀ ਸਾਨੂੰ ਪਰਮੇਸ਼ਰ ਕਿਵੇਂ ਮਿਲ ਸਕਦਾ। ਭਗਤੀ 9 ਪ੍ਰਕਾਰ ਦੀ ਹੁੰਦੀ ਹੈ, ਉਹਦੇ ਵਿੱਚ ਵੀ ਬੜਾ ਸਾਵਧਾਨੀ ਵਰਤਣੀ ਪੈਂਦੀ ਹੈ। ਅਤੇ ਦੂਸਰਾ ਰਸਤਾ ਹੈਗਾ ਗੁਰੂ ਦੇ ਰਾਹੀਂ ਭਗਤੀ ਕਰਕੇ ਛੇਤੀ ਪ੍ਰਾਪਤੀ ਹੋ ਜਾਇਆ ਕਰਦੀ ਹੈ। ਆਪਣੇ ਆਪ ਕਰਦਿਆਂ ਨੂੰ ਲੱਭਦਾ ਨਹੀਂ ਰਾਹ। ਉਸਨੇ ਪ੍ਰਤਿਮਾ ਦੀ ਮੂਰਤੀ ਦੀ ਪੂਜਾ ਵਿੱਚ ਲਾ ਦਿੱਤੇ, ਤੁਸੀਂ ਧੂਪ ਦਿਆ ਕਰੋ, ਨਮਸਕਾਰ ਕਰਿਆ ਕਰੋ, ਪੂਜਾ ਕਰਿਆ ਕਰੋ, ਅਰਜਨ ਕਰਿਆ ਕਰੋ, ਇਹਦੇ ਸਾਹਮਣੇ ਹੀ ਨਿਰਤ ਕਰਿਆ, ਇਹਦੇ ਸਾਹਮਣੇ ਹੀ ਬੈਠ ਕੇ ਗਾਇਆ, ਵਿਸ਼ਨ ਪਦੇ ਗਾਏ। ਵੀ ਐਂ ਕਰਦਿਆਂ ਕਰਦਿਆਂ ਇਹ ਸਾਕਾਰ ਹੋ ਜੂਗਾ ਹੌਲੀ ਹੌਲੀ। ਧਰਨੇ ਨੂੰ ਹੋਇਆ, ਨਾਮਦੇਵ ਨੂੰ ਹੋਇਆ, ਹੋਰ ਭਗਤਾਂ ਨੂੰ ਹੋਇਆ। ਉਹ ਇਸ ਪਾਸੇ ਪੈ ਗਏ। ਦੱਸ ਦਿੱਤਾ ਕਿ ਸੁੱਚਾ ਪਾਣੀ ਲਿਆਉਣਾ ਹੈ, ਉਹਦੇ ਨਾਲ ਇਹਦਾ ਇਸ਼ਨਾਨ ਕਰਾਉਣਾ, ਫਿਰ ਪ੍ਰਤਮਾਨ ਨੂੰ ਭੋਗ ਲਵਾਉਣਾ, ਕਿਰਿਆ ਕਰਮ ਦੇ ਵਿੱਚ ਪਾ ਦਿੱਤੇ। ਇੱਕ ਤਾਂ ਇਹ ਰਸਤਾ ਹੈ, ਦੂਜਾ ਰਸਤਾ ਹੁੰਦਾ ਗੁਰ ਭਗਤੀ ਦਾ, ਤੀਸਰਾ ਰਸਤਾ ਹੈ ਜਿਵੇਂ ਸ਼ਬਦ ਗੁਰੂ ਹੈ, ਇਹ ਰਸਤਾ ਮਿਕਸਡ ਹੈ। ਵਿੱਚੇ ਤਾਂ ਇਹ ਹੈਗਾ ਭਗਤੀ, ਵਿੱਚੇ ਹੈਗਾ ਗਿਆਨ। ਗਿਆਨ ਇਹਦਾ ਅੰਤਮ ਗੋਲ ਹੈ ਅਤੇ ਭਗਤੀ ਇਹਦਾ ਸਾਧਨ ਪੱਖ ਹੈ। ਸਮਝ ਲਓ ਮੇਰੀ ਗੱਲ, ਜਿਹੜਾ ਮੂਰਤੀ ਹੈ ਇਹਦਾ ਸਾਧਨ ਪੱਖ ਜਿਹੜਾ ਹੈਗਾ ਉਹ ਹੀ ਹੈ, ਪੂਜਾ ਕਰਨੀ, ਅਰਚਨ ਕਰਨਾ, ਫੁੱਲ ਪੇਟਾ ਕਰਨੇ, ਇਸ਼ਨਾਨ ਕਰਾਉਣਾ, ਬਸਤਰ ਪਾਉਣੇ, ਪ੍ਰਤੀਕ ਜਾਣ ਕੇ। ਸਾਰਿਆਂ ਨਾਲੋਂ ਜਿਹੜਾ ਸਿਖਾਲਾ ਰਾਹ ਹੁੰਦਾ ਨਾ ਉਹ ਸਮਰੱਥ ਗੁਰੂ ਦਾ ਹੋਇਆ ਕਰਦਾ, ਸਮਰੱਥ ਗੁਰੂ ਦੀ ਸੇਵਾ, ਸੇਵਾ ਤੋਂ ਗੁਰੂ ਪ੍ਰਸੰਨ, ਗੁਰੂ ਪ੍ਰਸੰਨ ਹੋ ਕੇ ਫਿਰ ਉਹਨੂੰ ਵਾਹਿਗੁਰੂ ਦੇ ਔਰ ਆਪਣੇ ਅਸਲੀ ਦਰਸ਼ਨ ਦਿਖਾ ਦਿੰਦਾ, ਕਿਉਂਕਿ ਗੁਰੂ ਪਰਮੇਸ਼ਰ ਹੁੰਦਾ ਹੈ। ਸਾਨੂੰ ਸਰੀਰ ਧਾਰੀ ਹੋ ਕੇ ਪਰਮੇਸ਼ਰ ਤੋਂ ਵੱਖਰਾ ਨਜ਼ਰ ਆਉਂਦਾ ਰਹਿੰਦਾ, ਇਹ ਭਰਮ ਹੈ ਬੜਾ ਜ਼ਬਰਦਸਤ। ਜਦ ਤੱਕ ਇਹ ਟੁੱਟਦਾ ਨਹੀਂ ਹੈ ਉਨੀ ਦੇਰ ਤੱਕ ਗੁਰੂ ਦੀ ਜਿਹੜੀ ਦਇਆ ਹੈ ਉਹ ਫਲੋ ਨਹੀਂ ਕਰਦੀ। ਸੋ ਇਸ ਤਰ੍ਹਾਂ ਇਹ ਕਰ ਰਹੇ ਨੇ। ਅਤੇ ਅੱਜ ਪਿੱਛੇ ਮੈਂ ਦੱਸਿਆ ਸੀ ਕਿ ਇੱਕ ਜਥਾ ਛੋਟਾ ਜਿਹਾ, ਚਾਰ ਬੀਬੀਆਂ ਨੇ, ਚਾਰ ਉਹਦੇ ਛੋਟੇ ਬੱਚੇ ਨੇ, ਦੋ ਬਿਰਧ ਪੁਰਸ਼ ਨੇ। ਜੰਗਲੇ ਜੰਗਲ ਲੰਘ ਕੇ ਪੌਂਟੇ ਸਾਹਿਬ ਜਾਣਾ ਪੈਂਦਾ, ਹੁਣ ਵੀ ਜੰਗਲ ਹੈ ਬੇਅੰਤ ਹੀ, ਪਹਾੜੀ ਲੰਘਦੇ ਆ ਜੰਗਲੇ ਜੰਗਲ ਆਉਂਦਾ। ਜਦ ਤਾਂ ਉਸ ਵੇਲੇ ਆਬਾਦੀ ਬਹੁਤ ਹੀ ਘੱਟ ਸੀ, ਅਤੇ ਇਹ ਜਥਾ ਗੁਰੂ ਮਹਾਰਾਜ ਦੇ ਚਰਨਾਂ ਦਾ ਭਰੋਸਾ ਰੱਖ ਕੇ ਜੰਗਲ ਵਿੱਚ ਹੀ ਲੰਘ ਰਿਹਾ ਰਾਏਪੁਰ ਰਾਣੀ ਦੇ। ਜਦ ਮੈਂ ਦੇਖਿਆ ਸੀ ਜਦ ਵੀ ਇੱਥੇ ਜੰਗਲ ਸੀਗੇ, ਇਹੋ ਜਿਹਾ ਹਾਲ ਨਹੀਂ ਸੀ ਜਿਹੜਾ ਅੱਜ ਕੱਲ੍ਹ ਦੇਖਦੇ ਹਾਂ ਅਸੀਂ। ਉੱਚੇ ਨੀਵੇਂ ਡਿਊਨ ਸੀ, ਟਿੱਬੇ ਸੀ, ਇੱਥੇ ਚੋਰ ਡਾਕੂ ਰਿਹਾ ਕਰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਪੌਂਟੇ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦਸਵੰਦ ਲੈ ਕੇ ਜਾਂਦੀਆਂ, ਉਹ ਇਸ ਤਰ੍ਹਾਂ ਆ ਕੇ ਲੁੱਟ ਲੱਟ ਲੈਂਦੇ ਸੀ। ਅੱਜ ਇਸ ਜਥੇ ਨੂੰ ਜਦ ਲੁੱਟਣ ਵਾਸਤੇ ਪਏ ਤਾਂ ਉਹਨਾਂ ਨੇ ਗੁਰੂ ਮਹਾਰਾਜ ਦਾ ਵਾਸਤਾ ਪਾਇਆ, ਤਾਂ ਇੱਕ ਗੁਰਸਿੱਖ ਜੋ ਉਸੇ ਜੰਗਲ ਵਿੱਚ ਬੰਦਗੀ ਕਰਦਾ ਸੀ, ਭੇਦ ਅਵਸਥਾ ਦਾ ਗੁਰਸਿੱਖ ਸੀ। ਅਸੀਂ ਭੇਦ ਅਵਸਥਾ ਦੇ ਸਿੱਖ ਹਾਂ, ਅਭੇਦ ਦੇ ਨਹੀਂ ਹਾਂ। ਸਾਡਾ ਆਪਣਾ ਪਰਿਵਾਰ ਹੈ, ਆਪਣਾ ਹਿੱਤ ਹੈ, ਆਪਣਾ ਮਕਾਨ ਹੈ, ਆਪਣੀ ਇੱਜ਼ਤ ਹੈ, ਆਪਣੀ ਸ਼ੋਹਰਤ ਹੈ, ਆਪਣੀ ਲੋਕ ਲੱਜਾ। ਜਿਹੜਾ ਭੇਦ ਅਵਸਥਾ ਦਾ ਹੁੰਦਾ ਉਹ ਬਿਲਕੁਲ ਬੇਪਰਵਾਹ ਹੁੰਦਾ, ਉਹ ਹਰ ਵਕਤ ਗੁਰੂ 'ਚ ਰਹਿੰਦਾ, ਗੁਰੂ ਉਹਦੇ 'ਚ ਰਹਿੰਦਾ। ਐਸੇ ਅਵਸਥਾ ਦਾ ਗੁਰਸਿੱਖ ਪੂਰਾ ਸੂਰਮਾ ਸ਼ਸਤਰਧਾਰੀ ਉੱਥੇ ਬੰਦਗੀ ਕਰਦਾ ਸੀ। ਉਹਨੇ ਜਦ ਆਵਾਜ਼ ਸੁਣੀ ਉਸੇ ਵੇਲੇ ਮਦਦ ਵਾਸਤੇ ਆਇਆ, ਬੜਾ ਉਹਨੇ ਜਾਨ ਜੋਖੋਂ 'ਚ ਪਾ ਕੇ 8-10 ਡਾਕੂਆਂ ਨਾਲ ਯੁੱਧ ਕਰਿਆ, ਕਈ ਜ਼ਖਮੀ ਕਰਦੇ, ਲੇਕਿਨ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਡਾਕੂ ਨੱਠ ਗਏ, ਪਾਣੀ ਦੀ ਪਿਆਸ ਲੱਗੀ ਇਸ ਨੂੰ, ਨੇੜੇ ਨੇੜੇ ਕਿਤੇ ਹੈ ਨਹੀਂ। ਉਹ ਰਾਏਪੁਰ ਰਾਣੀ ਸ਼ਹਿਰ ਵੱਲ ਨੂੰ ਦੌੜਿਆ, ਉੱਥੇ ਜਦ ਆਇਆ ਉੱਥੇ ਕੀ ਦੇਖਦਾ ਵੀ ਇੱਕ ਪ੍ਰੇਮੀ ਜੋੜਾ ਪਾਣੀ ਕੱਢ ਰਿਹਾ, ਅਤੇ ਉਹਨਾਂ ਨੇ ਆਪਣਾ ਬਰਤਨ ਸੁੱਚਾ ਕਰਕੇ ਉਹਦੇ 'ਚ ਭਰਿਆ, ਪਾਣੀ ਲਗਾਉਣ ਦੀ ਤਿਆਰੀ ਕਰ ਰਹੇ ਨੇ। ਉਸ ਵੇਲੇ ਇਹਨੇ ਆ ਕੇ ਆਵਾਜ਼ ਮਾਰੀ, ਉਹ ਪ੍ਰੇਮੀਓ ਮੈਨੂੰ 2 ਘੁੱਟ ਪਾਣੀ ਪਿਲਾ ਦਿਓ, ਛੇਤੀ ਕਰੋ, ਮੇਰਾ ਖੂਨ ਬਹੁਤ ਨਿਕਲ ਚੁੱਕਿਆ, ਜੇ ਹੋ ਸਕਦਾ ਹੈ ਤਾਂ ਮੇਰੀਆਂ ਜਿਹੜੇ ਮੇਰੇ ਜ਼ਖਮ ਨੇ ਉਹਨਾਂ 'ਤੇ ਪੱਟੀ ਵੀ ਬੰਨ ਦਿਓ। ਬੜੇ ਨੇਕ ਦਿਲ ਦੇ ਬੰਦੇ ਸੀ, ਸੁਣਿਆ ਅਤੇ ਅੰਦਰ ਉਹਨਾਂ ਦੇ ਦਰਦ ਵੀ ਪੈਦਾ ਹੋਇਆ, ਪਰ ਦੂਜੇ ਪਾਸੇ ਜਿਹੜੀ ਕੱਟੜਤਾ ਸੀ ਬਈ ਦੇਵਤੇ ਨੂੰ ਸੁੱਚੇ ਪਾਣੀ ਦਾ ਭੋਗ ਇਸ਼ਨਾਨ ਕਰਾ ਕੇ ਪੂਜਾ ਕਰਕੇ ਫਿਰ ਜਲ ਪਾਣੀ ਆਪ ਛਕਣਾ, ਫਿਰ ਕਿਸੇ ਨੂੰ ਛਕਾਉਣਾ। ਕਹਿਣ ਲੱਗੇ ਪ੍ਰੇਮੀਆਂ, ਜਲ ਤਾਂ ਤੈਨੂੰ ਅਸੀਂ ਦੇ ਦਿੰਦੇ, ਪਰ ਅਸੀਂ ਦੇਵਤਾ ਦੇ ਇਸ਼ਨਾਨ ਵਾਸਤੇ ਲਿਜਾ ਰਹੇ ਹਾਂ ਸੁੱਚਾ ਪਾਣੀ, ਅਸੀਂ ਛੇਤੀ ਛੇਤੀ ਕਰਕੇ ਹੁਣੇ ਹੀ ਵਾਪਸ ਆਉਂਦੇ ਹਾਂ। ਉਹ ਕਹਿੰਦਾ ਉਹ ਤੁਸੀਂ ਜਿਉਂਦੇ ਦੇਵਤੇ ਨੂੰ ਪਾਣੀ ਦੇ ਦਿਓ, ਪਰਮੇਸ਼ੁਰ ਵੱਸਦਾ ਹੈ ਸਭ ਦੇ ਅੰਦਰ, ਤੁਹਾਡੇ ਅੰਦਰ ਵੀ। ਤੇ ਇਹ ਤੁਹਾਨੂੰ ਕਿਹਨੇ ਹਨੇਰੇ ਦਾ ਰਸਤਾ ਦੱਸ ਦਿੱਤਾ? ਸਮਰੱਥ ਗੁਰੂ ਦੇ ਹੁੰਦਿਆਂ ਹੋਇਆ ਪੌਂਡੇ ਸਾਹਿਬ ਵਾਲਿਆਂ ਦੇ, ਤਾਂ ਤੁਸੀਂ ਕਿਹੜੇ ਚੱਕਰ 'ਚ ਪੈ ਗਏ? ਫਿਰ ਤੁਹਾਡੇ ਵਿੱਚ ਕਿੰਨੀ ਕਠੋਰਤਾ ਹੈ ਪਿਆਰਿਓ। ਰੱਬ ਕਠੋਰਤਾ ਦੇ ਨਾਲ ਨਹੀਂ ਮਿਲਦਾ, ਦੂਜੇ ਦਾ ਦਿਲ ਤੋੜਿਆ ਰੱਬ ਨਹੀਂ ਮਿਲਿਆ ਕਰਦਾ। ਜੇ ਤੋ ਪਿਰਿਆ ਦੀ ਸਿੱਖ ਜਾ ਨੱਠ ਆਏ ਕਈ ਦਾ ਅਣਸੁਣੀ ਘਾਤੀ। ਉਹਨਾਂ ਨੇ ਦੇਖ ਰਹੇ ਨੇ ਵੀ ਜ਼ਖਮ ਦੇ ਵਿੱਚੋਂ ਖੂਨ ਜਾ ਰਿਹਾ, ਚਾਹੀਦਾ ਤਾਂ ਸੀ ਬਈ ਇਹ ਸਮਝਦੇ ਵੀ ਇਹ ਪ੍ਰਭੂ ਦੀ ਜੋਤ ਹੈ ਇਹਦੇ ਅੰਦਰ। ਦੇਵਤੇ ਨੂੰ ਤਾਂ ਫੇਰ ਮਨਾ ਲਿਓ, ਉਹਦਾ ਤਾਂ ਕੁਛ ਵਿਗੜਦਾ ਹੀ ਨਹੀਂ ਹੈ। ਅਤੇ ਤੁਸੀਂ ਇਹਦੀ ਸੇਵਾ ਕਰਦੇ, ਸੇਵਾ ਨਹੀਂ ਇਸ ਦੀ ਕਰੀ, ਦੋ ਘੁੱਟ ਪਾਣੀ ਨਾ ਦਿੱਤਾ। ਤਾਂ ਉਸ ਵੇਲੇ ਉਹਨੇ ਕਿਹਾ ਕਿ ਪਿਆਰਿਓ ਤੁਹਾਨੂੰ ਗੁਰੂ ਅੰਨਾ ਮਿਲਿਆ, ਹਨੇਰੇ ਵਿੱਚ ਤੁਹਾਨੂੰ ਪਾਤਾ, ਸਮਰੱਥ ਗੁਰੂ ਦੇ ਹੁੰਦਿਆਂ ਹੋਇਆ ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਗਏ? ਤੁਹਾਡਾ ਕਰਮ ਐਸਾ ਹੈ, ਐਸੀ ਕਠੋਰਤਾ ਹੈ ਕਿ ਤੁਹਾਨੂੰ ਸਮਰੱਥ ਗੁਰੂ ਦੇ ਦਰਸ਼ਨ ਨਹੀਂ ਹੋਣੇ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ ਤੁਹਾਨੂੰ। ਵਚਨ ਕਰ ਦਿੱਤਾ, ਚਲੇ ਗਏ, ਜਾ ਕੇ ਇਸ਼ਨਾਨ ਕਰਾਇਆ, ਪੂਜਾ ਕਰੀ, ਪਰ ਅੱਜ ਚਿੱਤ ਨਹੀਂ ਲੱਗ ਰਿਹਾ। ਚਿੱਤ ਨਾ ਲੱਗਣ ਕਰਕੇ ਵਾਰ ਵਾਰ ਬੀਤੀ ਇਕਾਗਰ ਕਰਦੇ ਨੇ, ਨੇਤਰ ਬੰਦ ਕਰਦੇ ਨੇ। ਜਿਹੜਾ ਸਤਾਰ ਵਜਾਉਂਦੇ ਸੀ ਉਹ ਵੀ ਸੋਹਣੇ ਆ, ਤਰਵਾਂ ਕੱਢ ਕੇ ਵਜਾਉਂਦੇ ਆ, ਪਰ ਰਸ ਰੁਕਾ ਹੀ ਨਹੀਂ ਆਇਆ, ਖੁਸ਼ਕ ਹੋ ਗਿਆ ਰਸ। ਇੱਕ ਆਵਾਜ਼ ਆ ਜਾਂਦੀ ਹੈ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ। ਜੇ ਗੁਰੂ ਨਹੀਂ ਦਰਸ਼ਨ ਦਿੰਦਾ ਤਾਂ ਰੱਬ ਮਿਲਿਆ ਹੀ ਨਹੀਂ ਕਰਦਾ, ਕਿਉਂਕਿ ਗੁਰੂ ਵਿਚੋਲਾ ਹੈ ਰੱਬ ਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨ ਕਪਾਵ ਕਰੇ ਨਹੀਂ ਪਾਵੈ। ਜਿਹਨੇ ਜੀ ਕਰਦਾ ਕਰ ਲੈ, ਬਿਨ ਸਤਿਗੁਰ ਸ਼ਰਨਾਏ, ਸਤਿਗੁਰੂ ਦੀ ਸ਼ਰਨ ਆਏ ਤੋਂ ਬਗੈਰ ਨਹੀਂ ਮਿਲਿਆ ਕਰਦਾ ਪਰਮੇਸ਼ਰ ਕਿਸੇ ਨੂੰ ਵੀ। ਜਿਸ ਕਾ ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਮਿਲਾਵਣਿਆ। ਜੇ ਗੁਰੂ ਪ੍ਰਸੰਨ ਹੋਵੇ, ਦਿਆਲ ਹੋ ਕੇ ਜਦੋਂ ਕੁੰਜੀ ਦੇ ਦਿੰਦਾ, ਫਿਰ ਦਸਵੇਂ ਦੁਆਰ ਦੇ ਬੱਜਰ ਕਪਾਟ ਖੁੱਲਦੇ ਨੇ ਤਾਂ ਦਰਸ਼ਨ ਹੁੰਦੇ, ਨਹੀਂ ਤਾਂ ਬੱਜਰ ਕਪਾਟ ਨਾ ਖੁੱਲਣੇ, ਨਹੀਂ ਖੁੱਲਦੇ ਬੱਜਰ ਕਪਾਟ। ਬਚਨ ਹੋ ਗਿਆ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ, ਤੁਹਾਡੇ ਭਾਗਾਂ 'ਚ ਨਹੀਂ ਹੈ ਗੁਰੂ। ਇੰਨੀ ਕਠੋਰਤਾ, ਤੁਸੀਂ ਤਾਂ ਉਲਟੇ ਰਸਤੇ ਪੈ ਗਏ ਅਤੇ ਨਾਲ ਦੀ ਨਾਲ ਐਸਾ ਬਚਨ ਕਰਦੇ ਹਾਂ, ਪੜ੍ਹੋ ਪਿਆ ਨਾਲ। ਤੇਰੇ ਅੰਦਰ ਹਰੀ ਦਾ ਵਾਸਾ, ਪੱਥਰਾਂ ਚੋਂ ਟੁੰਡਦਾ ਹੈ ਤੇਰੇ ਅੰਦਰ ਰਹਿੰਦਾ ਜਿਹਦੀ ਤਲਾਸ਼ ਹੈ ਤੈਨੂੰ, ਕਾਹਨੂੰ ਫਿਰਦਾ ਤੂੰ ਪੱਥਰ ਦੀਆਂ ਘੜੀਆਂ ਹੋਈਆਂ ਮੂਰਤਾਂ ਦੇ ਇਸ਼ਨਾਨ ਕਰਾ ਕੇ ਭੋਗ ਲਵਾ ਕੇ? ਐ ਨਹੀਂ ਮਿਲਦਾ ਪਰਮੇਸ਼ਰ, ਪਰਮੇਸ਼ਰ ਦਾ ਸਤਿਗੁਰੂ ਤੋਂ ਬਗੈਰ ਨਹੀਂ ਮਿਲਦਾ। ਤੇਰੇ ਅੰਦਰ ਹੀ ਰਹਿੰਦਾ ਉਹ ਅਮਰ ਅਡੋਲ ਪਾਰ ਅਮੋਲਕ ਹਰ ਅਸਤਰ ਥਾਨ ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਵਸੇ ਪ੍ਰਧਾਨ। ਉੱਪਰ ਏਕੰਕਾਰ ਨਰਾਲਮ ਸੁਨ ਸਮਾਧ ਲਗਾਇਆ, ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ, ਪੁਰਖ ਅਤੀਤ ਨਰਾਲਾ ਆਪੇ ਲਖ ਲਖਾਏ। ਉਹਦਾ ਤੈਨੂੰ ਸਮਰੱਥ ਗੁਰੂ ਮਿਲੂ, ਸਮਰੱਥ ਗੁਰੂ ਦੇ ਹੁੰਦਿਆਂ ਹੋਇਆ ਤੂੰ ਹਨੇਰਾ ਢਾਉਣਾ ਪ੍ਰੇਮੀਆ, ਗੁਰੂ ਪਰ ਤੈਨੂੰ ਮਿਲਣਾ ਨਹੀਂ ਹੈ। ਸਿੰਘ ਦਾ ਵਚਨ ਹੋ ਗਿਆ ਸਾਥ। ਇੰਨਾ ਕਹਿ ਕੇ ਪ੍ਰਾਣ ਮੰਖੇਰੂ ਉੜ ਗਏ, ਲੋਕ ਇਕੱਠੇ ਹੋ ਗਏ, ਉਹ ਜਥੇ ਵਾਲੇ ਵੀ ਆ ਗਏ ਅਤੇ ਉਹਨਾਂ ਨੇ ਕਿਹਾ ਬਈ ਇਹ ਇਸ ਗੁਰਸਿੱਖ ਨੇ ਸਾਨੂੰ ਬਚਾਤਾ, ਨਹੀਂ ਤਾਂ ਡਾਕੂ ਇਹ ਬੀਬੀਆਂ ਨੂੰ ਵੀ ਲੈ ਜਾਂਦੇ, ਹੋ ਸਕਦਾ ਬੱਚਿਆਂ ਨੂੰ ਵੀ ਲੈ ਸਾਨੂੰ ਮਾਰ ਜਾਂਦੇ। ਬੜਾ ਭਾਰਾ ਪਰਬ ਕਰਿਆ, ਉਹ ਇੱਧਰ ਆਇਆ ਸੀ ਟੋਲਦੇ ਟੋਲਦੇ ਇੱਥੇ ਪਹੁੰਚਿਆ, ਪਾਣੀ ਦੀ ਆਵਾਜ਼ ਦਿੰਦਾ ਸੀ ਪਾਣੀ ਪਾਣੀ, ਰਾਣੀ ਨੂੰ ਪਤਾ ਲੱਗਿਆ, ਰਾਣੀ ਵੀ ਆ ਗਈ ਸਾਰੀ ਗੱਲ ਸਮਝ, ਪਛਤਾਵਾ ਹੋ ਗਿਆ। ਉਹਨੇ ਕਿਹਾ ਹੈ ਮੇਰੇ ਦਰਸ਼ਨੇਸ਼ ਪਿਤਾ ਦਾ ਸਿੰਘ ਦੋ ਘੁੱਟ ਪਾਣੀ ਤੋਂ ਤਿਹਾਇਆ ਚਲਾ ਗਿਆ ਮੇਰੇ ਰਾਜ ਦੇ ਅੰਦਰ। ਜਨਤਾ ਦੇ ਮਨ ਵਿੱਚ, ਦੇਖਣ ਵਾਲਿਆਂ ਦੇ ਮਨ 'ਚ ਪੀੜਾ ਹੋਈ, ਕਈਆਂ ਦੇ ਅੱਖਾਂ 'ਚ ਹੰਝੂ ਹੈ ਕਿ ਆਪਣਾ ਸਭ ਕੁਛ ਕੁਰਬਾਨ ਕਰਕੇ ਜੀਵਨ ਦੇ ਕੇ ਇਹਨਾਂ ਦੀ ਰੱਖਿਆ ਕਰ। ਉਹ ਜਿਹੜੇ ਜਥਾ ਸੀ ਉਹ ਸਾਰਿਆਂ ਦੇ ਨੇਤਰਾਂ 'ਚੋਂ ਜਲ ਜਾਂਦਾ, ਹੇ ਪ੍ਰਭੂ ਤੂੰ ਸਾਨੂੰ ਤਾਂ ਬਚਾ ਲਿਆ, ਇਹ ਆਪਣੇ ਸਿੰਘ ਦਾ ਬਲੀਦਾਨ ਲੈ ਲਿਆ ਤਾਂ ਇਹਨਾਂ ਨੂੰ ਉਹ ਵੀ ਆ ਗਏ। ਹੁਣ ਪਾਣੀ ਦੀ ਬਾਲਟੀ ਭਰੀ ਜਾਂਦੀ, ਹੁਣ ਪਾਣੀ ਕਿਸ ਕੰਮ, ਪ੍ਰਾਣ ਜੋ ਥੱਕੇ ਫਿਰ ਨਹੀਂ ਕਹੋ ਕਾਹੇ ਗੁਰਮਾਪ, ਉਹ ਬੂਟ ਬੂਹੇ ਨੌਕਾ ਮਿਲੇ ਫੁਲਕਾਹੇ ਚਲਾਉ, ਏਕ ਬੂੰਦ ਕਾਰਨ ਇੱਕ ਬੂੰਦ ਕੇ ਕਾਰਨ ਚਾਤਰਕ ਦੁੱਖ ਪਾਵੇ, ਬੂਟ ਬੂਹੇ ਸਾਗਰ ਮਿਲਾ ਫੁਨ ਕਾਮ ਨਾਲ, ਹੁਣ ਕਿਸ ਕੰਮ ਪਾਣੀ। ਉਹ ਜਿਹੜੀ ਹਿਰਦੇ ਦੀ ਵੇਦਨਾ ਸੀ, ਪੀੜ ਸੀ, ਗੁਰੂ ਜਿਹੜਾ ਹੁੰਦਾ ਹੈ ਭਾਵੇਂ ਉਹ ਇੱਕ ਥਾਂ 'ਤੇ ਬੈਠਣ ਵਾਲਾ ਇੱਕ ਸਰੀਰ ਵਾਲਾ ਹੁੰਦਾ, ਪਰ ਉਹ ਸਾਰੇ ਸੰਸਾਰ ਦੀ ਗਤੀ ਨੂੰ ਜਾਣਦਾ ਹੁੰਦਾ, ਸਮਰੱਥ ਹੁੰਦਾ। ਮੈਂ ਕਈ ਵਾਰੀ ਮਿਸਾਲਾਂ ਦੇ ਕੇ ਦੱਸਿਆ ਵੀ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ। ਇੱਕ ਵਾਰੀ ਆ ਬੀਬੀ ਜੀ ਦੇ ਰਿਸ਼ਤੇਦਾਰ ਪਟਿਆਲੇ ਰਹਿੰਦੇ ਸੀ, ਜੋਗਿੰਦਰ ਸਿੰਘ ਹੋਣੀ, ਇਹਨਾਂ ਦੀ ਭੈਣ ਸੀ ਹਰਬੰਸ ਕੌਰ, ਵੱਡੀ ਸੀ ਤਾਏ ਜੀ ਦਾ, ਉਹ ਬਹੁਤ ਬੰਦਗੀ ਕਰਨ ਵਾਲੀ ਸੀ। ਉਸ ਵੇਲੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ, ਭਾਈ ਰਣਜੀਤ ਸਿੰਘ ਇੱਧਰ ਪ੍ਰਸ਼ਾਦਾ ਤਿਆਰ ਕਰਕੇ ਪਾ ਲਿਆ ਸਾਰੀ, ਉਹ ਬੁਰਕੀਆਂ ਤੋੜੀ ਜਾਂਦੀ ਹੈ, ਐਂ ਲੱਗਦਾ ਜਿਵੇਂ ਕਿਸੇ ਦੇ ਮੂੰਹ ਵਿੱਚ ਪਾਉਂਦੀ ਹੈ। ਉਹਦੇ ਬਾਅਦ ਕਿਰਿਆ ਖਤਮ ਹੋ ਗਈ। ਉੱਧਰ ਭਾਈ ਸਾਹਿਬ ਦਾ ਪ੍ਰਸ਼ਾਦਾ ਉਹਨਾਂ ਦੇ ਘਰੋਂ ਬੀਬੀ ਨੇ ਲਿਆ ਕੇ ਸਾਹਮਣੇ ਰੱਖਿਆ ਹੋਇਆ, ਉਹ ਤੋੜਦੇ ਨਹੀਂ ਹੈਗੇ, ਪੈਸ਼ਨ ਕਰੀ ਜਾਂਦੇ ਨੇ ਜਿਵੇਂ ਖਾਂਦੇ ਹੁੰਦੇ ਨੇ। ਉਹਦੇ ਬਾਅਦ ਜਦ ਇਹ ਬੀਬੀ ਛਕਾਉਣ ਤੋਂ ਹਟ ਗਈ, ਭਾਈ ਸਾਹਿਬ ਕਹਿੰਦੇ ਮੇਰੇ ਹੱਥੋਂ ਆਓ, ਉਹਨਾਂ ਦੇ ਘਰੋਂ ਬੀਬੀ ਕਹਿਣ ਲੱਗੀ ਵੀ ਤੁਸੀਂ ਤਾਂ ਛਕਿਆ ਹੀ ਕੁਛ ਨਹੀਂ, ਥਾਲਾ ਹੋਵੇ ਜਿਵੇਂ ਪਿਆ ਤੁਹਾਡੇ ਮੂਹਰੇ, ਤਾਂ ਕਹਿੰਦੇ ਮੈਂ ਤਾਂ ਰੱਜ ਗਿਆ, ਇਹ ਮੈਨੂੰ ਬੀਬੀ ਹਰਬੰਸ ਕੌਰ ਨੇ ਪਟਿਆਲੇ ਵਾਲੀ ਨੇ ਅੱਜ ਪ੍ਰਸ਼ਾਦਾ ਵਰਤਿਆ ਸੀ, ਉਹਨੇ ਮੈਨੂੰ ਸ਼ਿਕਾਇਤਾਂ ਪਤਾ ਕਰਿਆ ਗਿਆ ਸਾਰੀ ਗੱਲ ਦਾ, ਬੀਬੀ ਪਤਾ ਲੱਗ ਗਿਆ ਵੀ ਬੀਬੀ ਹਰਬੰਸ ਕੌਰ ਨੇ ਉਹਨਾਂ ਦੇ ਘਰੋਂ ਜੋਗਿੰਦਰ ਸਿੰਘ ਹੋਣੀ ਟ੍ਰੈਜਰੀ ਆਫਿਸਰ ਸੀਗੇ ਪਟਿਆਲੇ, ਉਹ ਕਹਿੰਦੇ ਉਦਣ ਪ੍ਰਸ਼ਾਦਾ ਛਕਾਈ ਜੀ ਨੇ, ਅਸੀਂ ਕਿਹਾ ਕੀ ਗੱਲ ਗੁਰਕੀਆਂ ਤੋੜ ਤੋੜ ਕੇ ਉੱਪਰ ਨੂੰ ਕਰਦੀ ਹੈ, ਫਿਰ ਥਾਲੀ 'ਚ ਰੱਖਦੇ ਅਤੇ ਉੱਤੇ ਨੂੰ ਕਰਦੀ ਰੱਖਦੇ। ਉਹ ਆਪਣੀ ਸੁਰਤ ਦੇ ਨਾਲ ਪ੍ਰਸ਼ਾਦਾ ਛਕਾ ਰਹੀ, ਐਕਸ਼ਨ ਪ੍ਰਤੱਖ ਕਰ ਰਹੀ ਜੀ। ਹੁਣ ਕਿੱਥੇ ਪਟਿਆਲਾ, ਕਿੱਥੇ ਨਾਰੰਗਵਾਲ, ਉਹ ਪ੍ਰਸ਼ਾਦਾ ਤੋੜ ਤੋੜ ਕੇ ਛਕਾਉਂਦੀ ਆ ਉਹਨੂੰ। ਇਹ ਗੁਰਸਿੱਖਾਂ ਨੂੰ ਆਮ ਪਤਾ ਸੀ, ਬਾਪੂ ਜੀ ਦੀ ਦ੍ਰਿਸ਼ਟੀ ਹਜ਼ਾਰਾਂ ਮਿਲਦੀ ਸੀ, ਦੇਖ ਲੈਂਦੇ ਸੀ ਜਿੱਥੇ ਦੇਖਣਾ। ਆ ਹੁਣ ਜੀ ਉਹ ਗੱਲ ਹੈ, ਬੀਬੀ ਨੂੰ ਦਵਾਈ ਦਿੱਤੀ ਡਾਕਟਰ ਸਵਾਮੀ ਰਾਮ ਜੀ ਨੇ ਜਲਦੀ ਗ੍ਰਾਂਟ ਤੋਂ ਦੇਹਰਾਦੂਨ ਉੱਤੇ ਪਰੇ, ਇਹਨਾਂ ਨੇ ਦਵਾਈ ਲਈ ਨਾ, ਰਾਤ ਨੂੰ ਅਸੀਂ ਇੱਥੋਂ ਗਏ ਡੇਰੇ ਤੋਂ ਥੱਕ ਗਏ, ਇਹ ਪੈ ਗਈ ਸਾਨੂੰ 11 ਵਜੇ ਫੋਨ ਆ ਗਿਆ, ਕਹਿੰਦੇ ਬੀ ਜੀ ਨੇ ਅੱਜ ਦਵਾਈ ਨਹੀਂ ਲਈ। ਸਵਾਮੀ ਜੀ ਕਹਿੰਦੇ ਨੇ ਬਈ ਉਹਦਾ ਸਾਈਕਲ ਖਤਮ ਹੋ ਜੂ, ਹਰ ਹਾਲਤ 'ਚ ਦਵਾਈ ਦੇਣੀ ਚਾਹੀਦੀ ਹੈ। ਕਲੋਤਰਾ ਸਾਹਿਬ ਦਾ ਫੋਨ ਆ ਗਿਆ ਕਿ ਅਸੀਂ ਆ ਰਹੇ ਹਾਂ, ਅਸੀਂ ਹੈਰਾਨ ਹੋ ਗਏ, ਇਹ ਮਾੜਾ ਪੈ ਗਏ ਸੀ ਮੰਜੇ 'ਤੇ ਚਾਰ ਪਾਈ 'ਤੇ, ਮੈਂ ਅਜੇ ਤਿਆਰੀ ਕਰਦਾ ਫਿਰਦਾ ਸੀ, ਇਹਨਾਂ ਨੂੰ ਮੈਂ ਕਿਹਾ ਤੁਸੀਂ ਦਵਾਈ ਨਹੀਂ ਲਈ, ਕਹਿੰਦੇ ਮੈਂ ਤਾਂ ਭੁੱਲ ਗਈ, ਮੈਂ ਤਾਂ ਦੇਖ ਲਿਆ ਦੇਹਰਾਦੂਨ ਬੈਠੇ ਨੇ ਟੈਲੀਫੋਨ ਕਰਿਆ, ਉਹਨੂੰ ਪਤਾ ਵੀ ਪੈ ਰਹੇ ਨੇ ਅਤੇ ਦਵਾਈ ਨਹੀਂ ਦਿੱਤੀ। ਜੇ ਅੱਜ ਵੀ ਇਹ ਗੱਲਾਂ ਹੋ ਸਕਦੀਆਂ ਤਾਂ ਗੁਰੂ ਸਾਹਿਬ ਵੇਲੇ, ਗੁਰੂ ਸਾਹਿਬ ਨਹੀਂ ਸੀ ਜਾਣਦੇ, ਹਰ ਸਿੱਖ ਦੇ ਅੰਦਰਲੀ ਗੱਲ ਜਾਣਦੇ।